तेरे शरण में। ओ मेरे दीन सागर मेरे गुरु गोपाला, 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 हे गोपाला, हे गोपाला, कर 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 कृपा, कर कृपा, कर कृपा, कर कर कृपा, कृपा, कृपा कर कृपा, कर कर कृपा, कर कृपा, कर 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 कृपा, कृपा कृपा कर कृपा, कृपा कृपा कर कृपा, कर कृपा, कृपा 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 कर कृपा, कर कृपा नानक गुण गावे, गुण गावे, गुण गावे, राखो सर में असाड़ी कियो, मेरे वाहे गुरु वाहे गुरु, वाहे गुरु, हे मेरे मन मन में मन मेरे, मेरे मन, मेरे मन, मेरे मन मेरे। मन मेरे, मन मेरे, तिनकी ओट ले, तिनकी ओट ले। मन मेरे, मन मेरे, मन मेरे, तिनकी ओट ले, तिनकी ओट ले। तिनकी ओट ले, ओ ले, तिनकी ओट ले। मन मेरे, मन मेरे, मन मेरे, मन मेरे, मन तन अपना तिन जन दे, तिन जन दे। मन तन अपना तिन जन दे, तिन जन दे। तिन की ओट ले, तिन की ओट ले। मन मेरे, मन मेरे, मन मेरे, मन मेरे, मन मेरे, मन मेरे,
मन मेरे। तिन
எனக்கு போட்டு தென்னுக்கு போட்டு தென்னுக்கு 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 போட்டு தென்னுக்கு போட்டுல जन अपना प्रभु पछाता सो जन सर्व थोक का दाता जिन जन अपना प्रभु पछाता सो जन सर्व थोक का दाता पवगर सर पम जिन जन अपना प्रभु पछाता सो जन सर्व थोक का दाता मगर ककर दरे रे सदा 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 ता जिन जन अपना प्रभु पछाता सो जन सर्व थोक का दाता तिनकी ओट ले तिनकी ले मन मेरे मन मेरे मन मेरे मन मेरे मन मेरे मन मेरे तिनकी ओट ले ஓட்டுலே தினக்கி ஓட்டுலே जिसकी शरण सर्व सुख पावे जिसके दर से सब पाप मिटावे जिस जिसकी शरण सर्व सुख पावे, जिसके दर्श सब पाप मिटावे। जिसकी शरण सर्व सुख पावे, जिसके दर्श सब पाप मिटावे। ये पाप 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 मिटावे 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 मिटावे, इसकी शरण सर्व सुख पावे, इसके दर्श सब पाप मिटावे। इनकी ओट ले इनकी ओट ले इनकी ओट ले मन मेरे मन मेरे मन मेरे मन मेरे मन मेरे दिन की ओट ले ओट ले दिन की ओट ले दिन की ओट ले मन मेरे मन मेरे मन मेरे। अवर सियाणप सगली छाड़े, जिस जन की तू सेवा लागे। तिस जन की तू सेवा लाग ओ सेवा लाग 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 सेवा लाग लाग, इस जन की सेवा लाग, इस जन की तू सेवा गब का पगम पग मरे धनि ज मरे पम पम भरे धनि दम पदम पम रे मरे अबर सियान सगली छाट, तिस जन की तू सेवा लागे सेवा लागे सेवा लागे 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 सेवा लागे 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 सेवा लागे ओ सेवा लागे सेवा लागे लागे। अवर सियाण सगली छाड़, तिस जन की तू सेवा लागे, तिस जन की तू सेवा लाग 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 तिस जन की तू सेवा लाग लाग सेवा लाग लाग सेवा 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 लाग अब रसियान पे सगली छाड़े, तिस जन की तू सेवा लाग सगली छाड़, तिस जन की तू सेवा लागे, जिनकी ओट ले की ओट ले मन मेरे वा मन मेरे दिन की ओट ले दिन की ओट ले जानना होवी तेरा अवन जानना होवी तेरा नानक तिस जन के पूजो सद पैरा आवन जानना होवी तेरा नानक तिस जन के पूजो सद पैरा पूजो सद पैरा 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 आवन जानना होवी तेरा नानक तिस जन के पूजो सद पैरा पूजो सद पैरा 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 आवन जानना नानक तिस जन के पूजो सद पैरा नानक तिस जन के पूजो सद पैरा पूजो 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 सत पैर सत पैर सत पैर अवन जानना हो भी तेरा ननक तिस जन के पूछो सद पैरा तिनकी ओटले तिनकी ओटले तिनकी ओटले ओटले दिन की ओटले मन मेरे मन मेरे मन मेरे मन तन अपना दिन जन दे 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 दिन की ओट ले दिन की ओट ले मन मेरे ओ मन मेरे मन मेरे मन मेरे मन मेरे मन मेरे तिनकी ओटले तिनकी ओटले तिनकी ओटले तिनकी ओटले ओ मन मेरे जिनी सखी शोहरावेया जिनी सखी शोहरावेया तिन पूछोगी जाए तिन पूछोगी जाए पाए लगो पाए लगो बेनती करो ल्योंगी पंथ बताए ल्योंगी पंथ बताए मन मेरे मन मेरे मन मेरे मन मेरे तिनकी ओटले तिनकी ओटले मन मेरे मन मेरे मन मेरे मन मेरे तिनकी ओटले तिनकी ओटले तिनकी ओटले तिनकी ओटले 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 तिनकी ओटले जो जन लूजे मने स्यों तिनकी ओटले जो जन लूजे मने स्यों ते जन प्रधाना जो जन लूजे मने स्यों ते जन प्रधाना जिन गुरु प्रसादी मन जीतया जग तिने जिताना तिनकी ओटले है कोई ऐसो हमरा मी है कोई ऐसो हमरा मी है को ऐसो हमरा मीत बंधन ते छुटकावे बंधन ते छुटकावे प्रभु मिलावे हर हर नाम सुनावे अस्थिर करे ने चल ए मनुआ बहुर ना कतहु तावे अस्थिर करे ने चल ए मनुआ बहुर ना कतहु तावे मन मेरे मन मेरे मन मेरे तिनकी ओटले तिनकी ओटले मन मेरे मन मेरे मन मेरे मन मेरे नानक तिन संतन शरणागति जिन मन वस की ना जिन मन मन आए नानक 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 तिन संतन शरणागति जिन मन वस कीना तन धन सर्वस अपना प्रभ जन को दीना जन को दीना जन को दीना जन को दीना मेरे मन मेरे मन मेरे मन मेरे मन मेरे तिनकी ओटले तिनकी ओटले तिनकी ओटले मन मेरे मन मेरे मन मेरे मन मेरे मन मेरे सच्चे चरण सरेविए भाई सच्चे चरण, सच्चे चरण, सच्चे चरण, सच्चे चरण, सच्चे चरण, चरण सरे भी ये भाई ब्रह्म भोए नास, ब्रह्म भोए नास, मिल संत सभा मन मांझिए भाई, मिल संत सभा मन मांझिए पाई, हर के नाम निवास मिटे अंधेरा अज्ञानता पाई, कमल होवे परगास, कमल होवे परगास, मन मेरे मन मेरे मन मेरे मन मेरे मन मेरे मन मेरे
गुरु महाराज की पवित्र हजूरी में जितने भी शरीर जितने भी प्राणी संगत पहुंचे हैं आओ हुण आप जी ने जो शब्द श्री सुखनी साहब की बाणी दे विचों लिया गया है इसके आधार ते जो अपनी शब्द की विचार चल रही है गुरु अर्जन देव जी महाराज दा शब्द चल सकिए प्रभ रावण जाहा ये अपन दो दिन विचार चुके गुरु जी सानू रुकिया होया नू अगां चलन लई उपदेश दे रहे हैं हरेक जीव नू हरेक प्राणी नू हरेक शख्स नू ऐसा अनुभव नहीं हुंदा ऐसा सानू महसूस भी नहीं कि असी रुके पए हैं ये सिर्फ एक गुरबाणी दी सिख्या ही है जिसनों एक दफा नहीं बार 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 सुनन दे नाल इस कठोर इस पत्थर वर्गे मन दे उते आहिस्ता आहिस्ता जाके इना गल्लां दा इना विचारां दा इना बचना दा असर होना शुरू हुंदा है गुरबाणी नूं पढ़न तो बाद यह पता लगता है कि सानू अपनी जिंदगी दे मुतलक अपने अंदर दे हाल दे मतलब कुछ भी पता नहीं और जो देख सकते हैं उन्होंने देखने तो बाद साडे उते तरस आता है आओ सब तो पहला जो गुरबाणी का व्यू पॉइंट है साडे अंदर दे वातावरण दे उते मतलब कि साड़ी मानसिक दशा किस तरह दी है गुरु जी नू जिन्हां नू असीं सिर चुकाने हां मस्तक टेकदे हां ओ की आखदे ने कहिंदे हन मनमुख विछड़ी दूर महल ना पाए बल गई बलराम जी मनमुख जिस दी जिंदगी दा गुरु मन है जिस दी जिंदगी दे सारे ही फैसले मन करता है और किसने करने हैं साड़ी जिंदगी दे सारे ही फैसले आफ्टर ऑल साड़ा मन ही करता है لیکن جس من دے ادھار تے یہ زندگی چلدی ہے اس من نو تے گرو مہاراج نے بانی چ انا آکھیا اندلا مت اندلا من اندلی مت لاگے اندلا من اندلی مت لاگے کہندے انا من انے من دے پاس جڑی مت ہے وہ بھی انی ہے اندھا من ہے اور اندھے من نے ادھروں ادھروں جو انفارمیشن گرہن کر لئی ہے مت اکٹھی کر لئی وہ بھی اندھی ہے تو اس اندھی مت دے پیچھے اے اندھا من جڑا چلدا ہے اندلا من اندلی مت لگ گرو جی آخدے ہیں اس من نو جو خود اندھا ہے اور یہی ساری زندگی دا گائیڈ ہے یہی ساری زندگی نو چلاؤن والا ہے یا اس طرح آخیے کہ ساری پوری دی پوری زندگی دے اتے پورا کنٹرول ہی ساڈے اپنے من دا ہے لیکن اسیں اس دے ہتھیں اتنا وک چکے ہیں کہ اس نو ڈسپلیز کرنا جو ہے وہ اسیں خود بھی لائک نہیں کرتے اینی تھنگ وچ ڈسپلیزز اور مائنڈ وی ڈونٹ لائک دیٹ گرو جی دے کتھن انسار یہ من کی چیز ہے گرو جی آخدے ہیں اس من دے متعلق تھوڑے جہے وچن آپ جی دی سیوا چ رکھنے چاہنا کہندے ہیں کایا بالک کایا نگری ایک بالک وسیا کھن پل تھر نہ رہائی کایا ایک نگری شریر ایک نگری ہے اور اس نگری دے وچ کہندے وسن والا انجان ایک بالک ہے اور وہ بالک جڑا ہے کہندے ایک پل دے واسطے ایک مومنٹ دے واسطے بھی اس دے وچ ٹکاؤ نہیں ہے ٹھہراؤ نہیں ہے اور جس دے کارن ساری ساری زندگی دے وچ کتے ٹھہراؤ نظر نہیں آؤں ٹکاؤ نظر نہیں آؤں لیکن آہستہ آہستہ انسان اس عادت دا اس من دی دشا دا اتنا عادی ہو جاندا ہے کہ اسی اس نو آکھدے ہیں کہ دس از اور لائف سٹائل دس از ناٹ اور لائف سٹائل دس از سمپلی اے سکنس وچ وی ہیو گاٹن یوز ٹو اٹ گرو جی آکھدے ہیں کایا نگر ایک بالک وسیا کھن پل تھر نہ رہائی پھر گرو جی آخدے ہیں مائی من میرو وس نہ ہے اے ماں میرا من میرے وس دے وچ نہیں تو ایسی وستو جو ساڈے وس دے وچ نہیں ہے اور جس دا سبھا چائلڈش ہے اس دے قابو دے وچ آ کے جدو ساڈی زندگی چلدی ہے تو گرو جی کہندے ہیں اے زندگی بہت دور چلی جاندی منمک وچھڑی دور اے کہندے جیو استری من دے آنکھیں لگن دے کر کے اے منمک بن جاندی منمک بنن دے نال گرو جی کہندے جڑا وچھوڑا ہے وچھوڑا کس چیز دے نالوں ਵਿਛੋੜਾ ਉਸ ਦੇ ਨਾਲੋਂ ਹੈ ਜੋ ਸਾਡੇ ਪ੍ਰਾਣਾਂ ਦਾ ਆਸਰਾ ਹੈ, ਜੋ ਸਾਨੂੰ ਪ੍ਰਾਣ ਦੇਣ ਵਾਲਾ ਹੈ। ਜਿਸ ਦੇ ਅੰਦਰ ਇੱਕ ਪਲ ਨਾ ਹੋਣ ਦੇ ਕਾਰਨ ਸਾਡੀ ਹੋਂਦ ਵੀ ਖਤਮ ਹੋ ਜਾਂਦੀ, ਇਹ ਤਾਂ ਅਸੀਂ ਸਭ ਮੰਨਾਂਗੇ ਨਾ। ਕੋਈ ਨਾ ਕੋਈ ਐਸੀ ਵਸਤੂ, ਕੋਈ ਐਸੀ ਸ਼ਕਤੀ ਸਾਡੇ ਅੰਦਰ ਹੈ ਜਿਸ ਦੇ ਕਾਰਨ ਅਸੀਂ ਤੁਰਦੇ ਹਾਂ, ਫਿਰਦੇ ਹਾਂ, ਚੱਲਦੇ ਹਾਂ, ਬੋਲਦੇ ਹਾਂ, ਖਾਂਦੇ ਪੀਂਦੇ ਹਾਂ, ਕੰਮ ਕਰਦੇ ਹਾਂ। ਹੈ ਨਾ ਕੋਈ ਐਸੀ ਚੀਜ਼? ਬੇਸ਼ੱਕ ਅਸੀਂ ਉਸਨੂੰ ਦੇਖਿਆ ਨਹੀਂ, ਸਾਨੂੰ ਉਹ ਨਜ਼ਰ ਵੀ ਨਹੀਂ ਆਉਂਦੀ, ਸਾਨੂੰ ਉਸਦਾ ਕੋਈ ਅਨੁਭਵ ਨਹੀਂ, ਪਰ ਇੱਥੋਂ ਤੱਕ ਤਾਂ ਅਸੀਂ ਸਭ ਮੰਨਦੇ ਹਾਂ। ਈਵਨ ਅਗਰ ਅਸੀਂ ਇਹ ਵੀ ਆਖੀਏ ਕਿ ਪਰਮਾਤਮਾ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਇਹ ਤਾਂ ਅਸੀਂ ਮਹਿਸੂਸ ਕਰਦੇ ਹਾਂ ਨਾ ਕਿ ਇਸ ਸਰੀਰ ਦੇ ਅੰਦਰ ਕੋਈ ਐਸੀ ਚੀਜ਼ ਹੈ ਜੋ ਮੈਡੀਕਲ ਸਾਇੰਸ ਦੀ ਵੀ ਪਕੜ ਦੇ ਵਿੱਚ ਨਹੀਂ ਆ ਰਹੀ। ਹੁਣ ਅਸੀਂ ਸਭ ਮੰਨਾਂਗੇ ਇਸ ਚੀਜ਼ ਨੂੰ ਕਿ ਸਾਡੇ ਸਭਨਾਂ ਦੇ ਅੰਦਰ ਲਾਈਫ ਹੈ, ਲੇਕਿਨ ਅਗਰ ਸਰੀਰ ਨੂੰ ਓਪਰੇਟਿੰਗ ਟੇਬਲ ਦੇ ਉੱਤੇ ਖੋਲ ਦਿੱਤਾ ਜਾਏ, ਪੂਰੇ ਦੇ ਪੂਰੇ ਨੂੰ ਖੋਲ ਦਿੱਤਾ ਜਾਏ, ਤਾਂ ਕੀ ਸਾਨੂੰ ਲਾਈਫ ਨਜ਼ਰ ਆਏਗੀ? ਲਾਈਫ ਬਿਲਕੁਲ ਨਜ਼ਰ ਨਹੀਂ ਆਏਗੀ। ਬਾਕੀ ਇਹ ਆਕਾਰ ਹੈ, ਇਹ ਤਾਂ ਨਜ਼ਰ ਆਏਗਾ, ਲੇਕਿਨ ਸਟਿਲ ਦੇਰ ਇਜ਼ ਸਮਥਿੰਗ ਵਿਚ ਇਜ਼ ਵੈਰੀ ਮਿਸਟੀਰੀਅਸ, ਉਹ ਨਜ਼ਰ ਨਹੀਂ ਆਏਗੀ। ਉਹ ਨਾ ਨਜ਼ਰ ਆਉਣ ਵਾਲੀ ਚੀਜ਼ ਦੀ ਵੀ ਹੋਂਦ ਉਤਨੀ ਹੀ ਹੈ ਜਿਤਨੀ ਇਸ ਸਰੀਰ ਦੀ। ਜਿਵੇਂ ਇਮੈਜਿਨ ਕਰੋ ਕਿ ਅਗਰ ਸਾਡਾ ਸਰੀਰ ਨਾ ਹੋਵੇ ਤਾਂ ਫਿਰ ਸਾਡੀ ਹੋਂਦ ਕਿਸ ਤਰ੍ਹਾਂ ਦੀ ਹੋਏਗੀ? ਬਿਲਕੁਲ ਨਹੀਂ ਹੋਏਗੀ। ਇਸੇ ਤਰ੍ਹਾਂ ਅਗਰ ਸਰੀਰ ਦੇ ਨਾਲ ਨਾਲ ਇੱਕ ਹੋਰ ਵਸਤੂ ਹੈ, ਗੁਰੂ ਤੇਗ ਬਹਾਦਰ ਜੀ ਨੇ, ਮਹਾਰਾਜ ਜੀ ਨੇ ਉਸਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ। ਕਹਿੰਦੇ ਇਸ ਦੇ ਅੰਦਰ ਇੱਕ ਰਮੀ ਹੋਈ ਚੀਜ਼ ਹੈ। ਰਾਮ ਦਾ ਅਰਥ ਸੀਤਾ ਦੇ ਪਤੀ ਰਾਮ ਚੰਦਰ ਜੀ ਨਹੀਂ, ਰਾਮ ਦਾ ਅਰਥ ਇਸ ਦੇ ਅੰਦਰ ਇੱਕ ਵਿਆਪਕ ਸਮਾਈ ਹੋਈ, ਵਸੀ ਹੋਈ, ਰਮੀ ਹੋਈ ਚੀਜ਼ ਹੈ। ਕਹਿੰਦੇ ਸੱਚੀ ਤਾਂ ਉਹੀ ਹੈ। ਗੁਰਬਾਣੀ ਦੇ ਵਿੱਚ ਇੱਕ ਹੋਰ ਵੀ ਬਚਨ ਆਉਂਦਾ ਹੈ ਜਿੱਥੇ ਗੁਰੂ ਜੀ ਕਹਿੰਦੇ ਹਨ, ਇਹ ਮੰਦਿਰ ਮੈਂ ਕੌਣ ਵਸਾਈ, ਇਸ ਮੰਦਿਰ ਦੇ ਅੰਦਰ ਕਹਿੰਦੇ ਕੌਣ ਉਹ ਵਸਦਾ ਹੈ ਜੋ ਸਾਰੇ ਹੀ ਅਨੁਭਵਾਂ ਨੂੰ ਕਰਨ ਵਾਲਾ ਹੈ, ਜਿਹੜਾ ਸਾਰੇ ਹੀ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕਰਦਾ ਹੈ, ਉਹ ਕੌਣ ਹੈ? ਉਸਦੇ ਮਤਲਬ ਗੁਰੂ ਜੀ ਨੇ ਆਖਿਆ ਹੈ, ਮਨਮੁੱਖ ਵਿਛੜੀ ਦੂਰ। ਬਸ ਉਹ ਮਨਮੁੱਖ ਹੈ ਜਿਹੜੀ ਖਿਆਲ ਕਰਕੇ, ਧਿਆਨ ਕਰਕੇ, ਸੋਚ ਕਰਕੇ ਆਪਣੇ ਉਸ ਐਲੀਮੈਂਟ ਨਾਲੋਂ ਡਿਸਕੋਨੈਕਟਡ ਹੈ, ਉਹ ਮਨਮੁੱਖ। ਉਹ ਅਗਰ ਹਿੱਸਾ ਸਾਡੇ ਜੀਵਨ ਦਾ ਸਾਡੇ ਚੋਂ ਬਾਹਰ ਨਿਕਲ ਜਾਏ, ਕੱਲ ਦਾਸ ਨੇ ਅਰਜ਼ ਕੀਤੀ ਸੀ ਆਕਾਰ ਔਰ ਨਿਰਆਕਾਰ ਦੀ, ਇਹਨਾਂ ਤਮਾਮ ਆਕਾਰਾਂ ਦੇ ਵਿੱਚ ਕੋਈ ਐਸੀ ਚੀਜ਼ ਵੀ ਹੈ ਜੋ ਅਣਦਿਸਦੀ ਹੈ, ਨਿਰਆਕਾਰ ਹੈ। ਜਦੋਂ ਗੁਰੂਆਂ ਦੀ ਬਾਣੀ ਨੂੰ ਬਹੁਤ ਧਿਆਨ ਨਾਲ ਪੜ੍ਹਦੇ ਹਾਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਵਚਨ ਕਹਿੰਦੇ ਹਨ, ਅਦ੍ਰਿਸ਼ਟ ਅਗੋਚਰ ਗੁਰਬਚਨ ਤੇ ਆਇਆ। ਕਹਿੰਦੇ ਗੁਰੂ ਦੇ ਬਚਨਾਂ ਦੇ, ਗੁਰੂ ਦੇ ਬਚਨਾਂ ਦੇ ਦੁਆਰਾ, ਗੁਰੂ ਦੇ ਬਚਨਾਂ ਦੇ ਦੁਆਰਾ ਜੋ ਅਦ੍ਰਿਸ਼ਟ ਹੈ, ਇਨਵਿਜ਼ਿਬਲ ਹੈ, ਜੋ ਨਜ਼ਰ ਨਹੀਂ ਆਉਂਦਾ, ਅਗੋਚਰ ਜਿਸ ਨੂੰ ਅਸੀਂ ਪਕੜ ਨਹੀਂ ਸਕਦੇ, ਜੋ ਸਾਡੀ ਸੈਂਸਸ ਦੀ ਰੀਚ ਤੋਂ ਬਿਯੋਂਡ ਹੈ। ਕਹਿੰਦੇ ਗੁਰੂ ਦੇ ਬਚਨਾਂ ਦੀ ਮਿਹਰ ਦੇ ਨਾਲ, ਗੁਰੂ ਦੇ ਬਚਨਾਂ ਦੀ ਸਹਾਇਤਾ ਦੇ ਨਾਲ, ਗੁਰੂ ਦੀ ਬਚਨਾਂ ਦੀ ਗਾਈਡੈਂਸ ਦੇ ਨਾਲ ਨਾਲ ਕਹਿੰਦੇ ਆਹਿਸਤਾ ਆਹਿਸਤਾ ਉਹ ਅਦ੍ਰਿਸ਼ਟ ਵੀ, ਇਨਵਿਜ਼ਿਬਲ ਵੀ ਅਤੇ ਅਗੋਚਰ ਵੀ ਕਹਿੰਦੇ ਮੇਰੇ ਧਿਆਨ ਦੇ ਵਿੱਚ ਆ ਗਿਆ। ਅਦ੍ਰਿਸ਼ਟ ਅਗੋਚਰ ਗੁਰਬਚਨ ਤੇ ਆਇਆ ਤਿੰਨ ਪਵਿੱਤਰ ਪਰਮ ਪਦ ਪਾਏ। ਇੱਕ ਹੋਰ ਬਚਨ ਕਹਿੰਦੇ ਹਨ, ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦ੍ਰਿਸ਼ਟ ਲਗਾਈ ਜੀ। ਲੋਇਣ ਦੇਖ ਰਹੇ ਬਿਸਮਾਦੀ, ਕਹਿੰਦੇ ਇਹ ਮੇਰੀਆਂ ਅੱਖਾਂ ਆਕਾਰ ਨੂੰ ਦੇਖਦੀਆਂ ਹਨ, ਲੇਕਿਨ ਮੇਰੀ ਸੁਰਤੀ ਦੀਆਂ ਅੱਖਾਂ ਆਕਾਰ ਦੇ ਪਿੱਛੇ ਉਸ ਅਦ੍ਰਿਸ਼ਟ ਨੂੰ ਵੀ ਦੇਖਦੀਆਂ। ਲੋਇਣ ਅੱਖੀਆਂ, ਪਰ ਉਹ ਇਹਨਾਂ ਅੱਖਾਂ ਦੀ ਗੱਲ ਨਹੀਂ ਕਰਦੇ, ਇਹਨਾਂ ਅੱਖਾਂ ਦੇ ਨਾਲ ਉਹ ਦਿਸਦਾ ਨਹੀਂ ਹੈ, ਇਹਨਾਂ ਅੱਖੀਆਂ ਦੇ ਨਾਲ ਉਹ ਦਿਸਦਾ ਨਹੀਂ ਹੈ। ਇਸ ਗੱਲ ਨੂੰ ਹੋਰ ਪੱਕਿਆਂ ਕਰਨ ਲਈ ਬਾਬਾ ਕਬੀਰ ਜੀ ਦਾ ਵਚਨ ਹੈ, ਕਹਿੰਦੇ ਹਨ, ਅਨੁਭਵ ਕਿਸੇ ਨਾ ਦੇਖਿਆ ਬੈਰਾਗੀ ਅੜੇ। ਕਹਿੰਦੇ ਐ ਧਰਮ ਦੇ ਰਸਤੇ ਉੱਤੇ ਚੱਲਣ ਵਾਲੇ ਐਵੇਂ ਪੁਕਾਰਾਂ ਕਰੀ ਜਾ ਰਹੇ, ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ, ਉਹਦੇ ਸਾਕਾਰ ਦਰਸ਼ਨ ਨਹੀਂ ਹਨ। ਤੇ ਫਿਰ ਕੀ ਹੈ? ਕਹਿੰਦੇ ਅਨੁਭਵ, ਉਸਦਾ ਅਨੁਭਵ ਹੈ। ਹੁਣ ਕੋਈ ਦਿਖਾ ਸਕਦਾ ਕਿ ਮਿੱਠਾ ਕਿਸ ਤਰ੍ਹਾਂ ਦਾ ਲੱਗਦਾ ਹੈ? ਉਸਦਾ ਟੇਸਟ ਹੈ। ਦਰਦ ਹੁੰਦੀ ਹੈ, ਉਸਦਾ ਵੀ ਇੱਕ ਅਨੁਭਵ ਹੈ, ਲੇਕਿਨ ਉਸਨੂੰ ਦਿਖਾ ਲਿਆ ਥੋੜਾ ਜਾ ਸਕਦਾ। ਕਈ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਨੂੰ ਐਕਸਪੀਰੀਅੰਸ ਕੀਤਾ ਜਾਂਦਾ ਹੈ, ਲੇਕਿਨ ਦੇਖਿਆ ਦਿਖਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਗੁਰੂ ਬਾਬਾ ਜੀ ਦੀ ਬਾਣੀ ਦਾ ਇਹ ਕਥਨ ਹੈ, ਕਹਿੰਦੇ ਅਨੁਭਵ, ਕਹਿੰਦੇ ਉਸ ਦਾ ਇੱਕ ਅਨੁਭਵ ਤੇ ਹੈ, ਅਨੁਭਵ ਹੁੰਦਾ ਹੈ ਜਿਸ ਨੂੰ ਵੀ ਹੁੰਦਾ ਹੈ, ਕਿਨੇ ਨਾ ਦੇਖਿਆ ਬੈਰਾਗੀ ਅੜੇ। ਉਸ ਦਾ ਅਨੁਭਵ ਕਰਨ ਦੇ ਲਈ ਵੀ ਕੋਈ ਨਾ ਕੋਈ ਇੰਸਟਰੂਮੈਂਟ ਹੈ ਜਿਸ ਦੇ ਦੁਆਰਾ ਉਸਦਾ ਅਨੁਭਵ ਕੀਤਾ ਜਾਂਦਾ ਹੈ। ਉਹ ਕਿਹੜਾ ਇੰਸਟਰੂਮੈਂਟ ਹੈ? ਸੁਰਤੀ ਦੀਆਂ ਅੱਖਾਂ। ਇਹਨਾਂ ਅੱਖਾਂ ਦੇ ਨਾਲ ਤੇ ਆਕਾਰ ਹੀ ਦਿਸਦੇ ਹਨ, ਲੇਕਿਨ ਸੁਰਤੀ ਦੀ ਸਾਧਨਾ ਕਰਦਿਆਂ 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 ਕਰਦਿਆਂ, ਜੋ ਕਿ ਗੁਰਮੰਤਰ ਦੇ ਦੁਆਰਾ, ਗੁਰਬਾਣੀ ਦੇ ਅਧਿਐਨ ਦੇ ਦੁਆਰਾ, ਗੁਰਬਾਣੀ ਦੇ ਅਭਿਆਸ ਦੇ ਦੁਆਰਾ, ਨਾਮ ਦੇ ਜਾਪ ਦੇ ਦੁਆਰਾ, ਸਤਸੰਗ ਕੀਰਤਨ ਆਦਿ ਦੇ ਦੁਆਰਾ, ਸੇਵਾ ਭਗਤੀ ਦੇ ਦੁਆਰਾ, ਗੁਰੂ ਪੂਜਾ ਦੇ ਦੁਆਰਾ, ਅਨੇਕਾਂ ਜੋ ਇਹ ਮੈਥਡਸ ਹਨ, ਇਹਨਾਂ ਦੇ ਦੁਆਰਾ ਆਹਿਸਤਾ ਆਹਿਸਤਾ ਸਾਡੀ ਜਿਹੜੀ ਸੁਰਤੀ ਹੈ ਉਹ ਬਰੀਕ ਹੁੰਦੀ ਚਲੀ ਜਾਂਦੀ। ਮੋਟੀ ਸੁਰਤੀ ਯਾਨੀ ਮੋਟਾ ਧਿਆਨ, ਉਹ ਮੋਟੀਆਂ ਮੋਟੀਆਂ ਚੀਜ਼ਾਂ ਵੀ ਉਸਦੇ ਧਿਆਨ ਚੋਂ ਨਿਕਲ ਜਾਂਦੀਆਂ ਹਨ। ਇਨਸਾਨ ਕਿਤਨਾ ਕੁ ਰਿਫਾਈਂਡ ਹੈ, ਇਸ ਦਾ ਪੈਮਾਨਾ ਤੇ ਉਸਦੀ ਸੁਰਤੀ ਕਿਤਨੀ ਰਿਫਾਈਂਡ ਹੈ ਉਸ ਤੋਂ ਲਗਾਇਆ ਜਾਂਦਾ ਹੈ। ਤੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਉਹ ਜਿਹੜੀ ਵਸਤੂ ਹੈ, ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ ਜੀ, ਕਹਿੰਦੇ ਸੁਰਤੀ ਦੀਆਂ ਅੱਖਾਂ ਉਸ ਅਦ੍ਰਿਸ਼ਟ ਨੂੰ। ਸੰਤ ਕੌਣ ਹੁੰਦੇ ਹਨ? ਮਹਾਂਪੁਰਖ ਕੌਣ ਹੁੰਦੇ ਹਨ? ਆਤਮ ਗਿਆਨੀ ਕੌਣ ਹੁੰਦੇ ਹਨ ਜਿਨ੍ਹਾਂ ਨੂੰ ਇਹ ਆਕਾਰ ਹੀ ਨਹੀਂ ਦਿਸਦੇ, ਇਹ ਸਰੀਰ ਹੀ ਨਹੀਂ ਦਿਸਦੇ, ਨਾਲ ਦੀ ਨਾਲ ਇਹਨਾਂ ਸਰੀਰਾਂ ਦੇ ਅੰਦਰ ਇੱਕ ਨਿਰਆਕਾਰ ਵਸਤੂ ਹੈ, ਉਹ ਵੀ ਨਾਲ ਦੀ ਨਾਲ ਦਿਸਦੀ ਹੈ, ਉਸਦਾ ਵੀ ਨਾਲ ਦੀ ਨਾਲ ਅਨੁਭਵ ਹੁੰਦਾ ਹੈ। ਔਰ ਸਰੀਰ ਤਾਂ ਅਨੇਕਾਂ ਹੋ ਸਕਦੇ ਹਨ, ਲੇਕਿਨ ਉਹ ਇਨਵਿਜ਼ੀਬਲ ਵਸਤੂ ਜਿਹੜੀ ਹੈ ਉਹ ਅਨੇਕਾਂ ਨਹੀਂ, ਉਹ ਇੱਕ ਹੀ। ਇਸ ਕਰਕੇ ਉਹਨਾਂ ਨੂੰ ਸਾਰਿਆਂ ਦੇ ਅੰਦਰ ਆਪਣਾ ਆਪ ਹੀ ਨਜ਼ਰ ਆਉਂਦਾ। ਲੋਇਣ ਦੇਖ ਰਹੇ ਬਿਸਮਾਦੀ, ਕਹਿੰਦੇ ਸੁਰਤੀ ਅੱਖਾਂ ਬਣ ਗਈ, ਸੁਰਤੀ ਦੀਆਂ ਅੱਖਾਂ ਦੇ ਦੁਆਰਾ ਕਹਿੰਦੇ ਜਦੋਂ ਉਸ ਨੂੰ ਦੇਖਦੇ ਹਨ ਤਾਂ ਉਹ ਵਿਸਮਾਦ ਦੇ ਵਿੱਚ ਚਲੇ ਜਾਂਦੇ ਹਨ ਕਿ ਕਿਤਨੇ ਤੇਰੇ ਆਕਾਰ ਹਨ, ਕਿਤਨੇ ਤੇਰੇ ਸਾਈਜ਼ ਹਨ, ਕਿਤਨੀਆਂ ਤੇਰੀਆਂ ਫੋਰਮਸ ਹਨ, ਕਿਤਨੀਆਂ ਤੇਰੀਆਂ ਸਾਊਂਡਸ ਹਨ, ਕਿਤਨੇ ਤੇਰੇ ਕਲਰਸ ਹਨ, ਕਿਤਨੇ ਅਲੱਗ ਅਲੱਗ ਕਿਸਮ ਦੇ ਤੇਰੇ ਜੀਵਾਂ ਦੇ ਸੁਭਾਵ ਹਨ। ਇਤਨੀ ਬੇਅੰਤਤਾ ਨੂੰ ਦੇਖ ਕੇ ਫਿਰ ਇਹ ਵਚਨ ਉਚਾਰੇ ਗਏ ਹਨ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, विस्माद भुख, विस्माद भोग, विस्माद सिफ्त, विस्माद सलाह, विस्माद उजड़, विस्माद राह, विस्माद नेड़े, विस्माद दूर, विस्माद देखे हाजरा हजूर, वेख विडान रहा विस्माद, नानक बुझण पूरे पार। ओ निराकार हिस्सा, दैट फॉर्मलेसनेस विच इज विद इन अस। कहते जदों किसी के अनुभव च, किसी के थॉट्स, किसी के एक्सपीरियंस के विच ओ आनी शुरू हो जाती है, कहते उस तो बाद जड़ी थ्रिल है, बविल्डरनेस है, कहते ओ एक्सपीरियंस जड़ा है, कहते ओ लिमिटलैस है, वह कभी भी खत्म नहीं होता। सो गुरुआं की अवस्था जड़ी है, जो गुरु जी बचन उचार रहे हैं, साड़ा पॉइंट इतों से कि मनमुख विछड़ी दूर। कहिंदे ये मनमुख जीव स्त्री कहिंदे विछड़ गई है तो बहुत दूर हो गई है, किस चीज तो, किस चीज तो, साढ़े ही अपने आपे तो, साढ़े ही अपने सैल्फ तो, साढ़ी ही अपनी बींग तो, साढ़ी ही आत्मी अपनी आत्मा तो, साढ़े ही अपने मोस्ट असेंशियल पार्ट जो निराकार हिस्सा है साड़ा, असी उस तो उस दे नाल रहिंदे होया भी असी उस तो दूर हैं। कहिंदे हैं ना आउट ऑफ साइट आउट ऑफ माइंड कहा जांदा ना, भाव इस तक जो आउट ऑफ माइंड हो गया वो आउट ऑफ साइट भी हो गया। हुण ओ हिस्सा आउट ऑफ साइट नहीं कहा जा सकता, इट इज पार्ट ऑफ अस, इट इज पार्ट ऑफ अस, पार्ट एंड पार्सल ऑफ इट, लेकिन आउट ऑफ माइंड जरूर है। असी सुबह नाम सिमरन कर बैठते हैं, ओ निराकार हिस्सा तो ध्यान चाहता ही नहीं ना। ईवन के वाहिगुरु गुरमंत्र शब्द जो है वह भी मन के विच नहीं आता, मन के विच तो कुछ होर ही आता रहता है। तो फिर मन दे विच की होया इसनों असी सारे टेस्ट कर सकते हैं, जदों चाहिए टेस्ट करके देख सकते हैं, आप ही असी अपने आप नूं टेस्ट करके देख सकते हैं कि साढ़े अपने ही मन दे विच साड़ा अपना सेल्फ भी नहीं आ रहा है। सो असी तो अपने आप तो ही दूर होए हुए हैं। संसार की जिहड़ी टुगैदरनैस है यह तो एक ढोंग है, जो अपने आपे तो ही दूर होया होया है, और किसी के नेड़े किवें हो सकता है, कितना कि नेड़े हो सकता है। गुरु जी के बचन मनमुख विछड़ी दूर, कहिंदे अपने आप तो बहुत दूर। अगर असी अज दे ही दिन का सुबह तो लैके हुण तक दा अगर मुतालिया करिए कि कितनी एक दफा वो साड़ी जिंदगी की जड़ी थम्मी है, जिंद जान है, ओ जो आत्मा जो निराकार हिस्सा है, कितनी की दफा साडे ध्यान च आया होवेगा। कितनी की दफा साडे ध्यान दे विच आया होवेगा, उस नूं ध्यान दे विच ल्याउण लई तो बहुत उपाय करने पैंदे, उस नूं ध्यान च ल्याउण लई तो बहुत कोशिशां करनियां पैंदियां, उस नूं ध्यान दे विच ल्याउण लई तो बहुत उपराले करने पैंदे हैं। अगर असी अपने किसी दोस्त मित्र नूं एक गल आख दईए, या किसी अपने सज्जन मित्र नूं, किसी रिश्तेदार नूं, किसी साख संबंधी नूं कह दईए कि बहुत मैनूं ध्यान लियाण दी कोशिश ते करदा पर तू मेरे ध्यान च आउंदा नहीं है कदे वी, वो किस तरह महसूस करेगा, किस तरह महसूस करेगा। इस करके गुरु अर्जन देव जी महाराज के वचन बिल्कुल सत हैं। ऐ साड़ी एक ऐसी रियलिटी है जिसनों असी जानते नहीं है। सत्संग आ था ही ऐसा है जिथे सानू जगाया जा सकता है, जिथे सानू ये अवेयरनैस मिल सकती है, पर असी ਗੁਰਬਾਣੀ ਦੇ ਕਥਨ ਅਨੁਸਾਰ ਕੋਈ ਐਸਾ ਮਹਾਨ ਭਾਰਾ ਕੋਈ ਅਮਲ ਦਾ ਗੋਲਾ ਖਾਧਾ ਹੋਇਆ ਹੈ ਜਿਸ ਦਾ ਸਾਨੂੰ ਨਸ਼ਾ ਚੜਿਆ ਹੋਇਆ ਹੈ, ਉਸ ਨਸ਼ੇ 'ਚ ਬੇਹੋਸ਼ ਸਾਡਾ ਸਾਰਾ ਜੀਵਨ ਜਿਹੜਾ ਗੁਜ਼ਰੀ ਜਾ ਰਿਹਾ ਹੈ। ਅਮਲ ਗਲੋਲਾ ਕੂੜ ਕਰ, ਆਹ ਜਿਹੜੀਆਂ ਨਾਸ਼ਵੰਤ ਚੀਜ਼ਾਂ, ਵਸਤੂਆਂ, ਮਟੀਰੀਅਲਿਸਟਿਕ ਥਿੰਗਸ, ਜਿਨ੍ਹਾਂ ਨੇ ਇੱਕ ਦਿਨ ਪਤਾ ਨਹੀਂ ਕਿਸ ਦਿਨ ਦੇਖਦਿਆਂ ਦੇਖਦਿਆਂ ਸਾਡੇ ਹੱਥਾਂ 'ਚੋਂ ਗਾਇਬ ਹੋ ਜਾਣਾ, ਸਭ ਕੁਛ ਨਾਸ਼ਵੰਤ ਚੀਜ਼ਾਂ। ਗੁਰੂ ਜੀ ਕਹਿੰਦੇ ਇਹਨਾਂ ਨਾਸ਼ਵੰਤ ਚੀਜ਼ਾਂ ਦੀ ਜਿਹੜੀ ਖਿੱਚ ਹੈ, ਕਹਿੰਦੇ ਸਮਝ ਲਓ ਇੱਕ ਬੜਾ ਭਾਰੀ ਉਹ ਅਮਲ ਦਾ ਗੋਲਾ ਹੈ ਜਿਸ ਦਾ ਸਾਨੂੰ ਨਸ਼ਾ ਚੜਿਆ ਹੋਇਆ। ਤੋ ਇਸ ਨਾਸ਼ਵੰਤ ਚੀਜ਼ਾਂ ਦੇ ਨਸ਼ੇ ਦੇ ਵਿੱਚ, ਇਹਨਾਂ ਦੇ ਅਮਲ ਦੇ ਵਿੱਚ ਸਾਡੀ ਸਾਰੀ ਦੀ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਮਨਮੁਖ ਵਿਛੜੀ ਦੂਰ। ਇਹ ਮਨਮੁਖ ਜੀਵ ਇਸਤਰੀ ਹੋਰ ਸਭ ਕੁਛ ਇਸਦੇ ਧਿਆਨ ਦੇ ਵਿੱਚ ਆਉਂਦਾ ਹੈ, ਲੇਕਿਨ ਇਸ ਦੀ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣੀ ਅਲਾਈਵਨੈਸ ਹੈ, ਆਪਣਾ ਉਹ ਜੀਵਤ ਤੱਤ ਹੈ, ਇਸਦੀ ਜੋ ਚੇਤਨ ਕਲਾ ਹੈ, ਬਸ ਉਹ ਇਸਦੇ ਧਿਆਨ ਦੇ ਵਿੱਚ ਨਹੀਂ ਆਉਂਦੀ, ਉਸ ਤੋਂ ਹੀ ਵਿਛੜ ਚੁੱਕੀ ਹੈ। ਉਸ ਤੋਂ ਜੋ ਵਿਛੜ ਚੁੱਕੀ ਹੈ, ਗੁਰੂ ਜੀ ਕਹਿੰਦੇ ਹਨ ਉਹ ਹੋਰਨਾਂ ਨਾਲੋਂ ਨਹੀਂ ਆਪਣੇ ਆਪ ਤੋਂ ਵੀ ਉਹ ਬਹੁਤ ਦੂਰ ਜਾ ਚੁੱਕੀ ਹੈ। ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀ। ਹੁਣ ਅਸਾਂ ਇਹ ਸੁਣਨ ਤੋਂ ਬਾਅਦ ਇਹ ਦੇਖਣਾ ਹੈ ਕਿ ਇਹ ਵਚਨ ਕਿਤੇ ਸਾਡੇ 'ਤੇ ਟੁੱਕਦੇ ਤਾਂ ਨਹੀਂ, ਕਿ ਇਹੀ ਹਾਲਤ ਦੇ ਵਿੱਚ ਅਸੀਂ ਹਾਂ ਜਾਂ ਨਹੀਂ, ਇਹ ਸਾਡੇ 'ਤੇ ਲਾਗੂ ਹੁੰਦੇ ਹਨ ਜਾਂ ਨਹੀਂ। ਅਗਰ ਤੇ ਸਤਸੰਗ ਜੀ ਸੁਰਤੀ ਦੇ ਵਿੱਚ ਦਿਨ ਰਾਤ ਸੰਸਾਰ ਦੇ ਕਾਰੋਬਾਰ, ਹੋਰ ਸੰਸਾਰ ਦਾ ਸਾਰਾ ਕੁਛ ਹੀ ਚਿੱਤ ਵਿੱਚ, ਧਿਆਨ ਦੇ ਵਿੱਚ, ਖਿਆਲ ਦੇ ਵਿੱਚ ਆਉਂਦਾ ਹੈ, ਮਨ 'ਚ ਆਉਂਦਾ ਹੈ, ਪਰ ਇਹ ਹਿੱਸਾ ਯਤਨ ਕਰਦਿਆਂ ਵੀ ਨਹੀਂ ਆਉਂਦਾ, ਇਸ ਦਾ ਅਰਥ ਫਿਰ ਇਹੀ ਹੈ ਕਿ ਮਨ ਦੇ ਵਿੱਚ ਮਨਮੁਖਤਾ ਹੈ। ਔਰ ਅਸੀਂ ਉਸ ਹਿੱਸੇ ਤੋਂ ਦੂਰ ਹਾਂ ਜੋ ਹਿੱਸਾ ਸਾਡੀ ਆਪਣੀ ਹੋਣ ਦਾ ਆਧਾਰ ਹੈ। ਸੁਬਹ ਉੱਠਦੇ ਹਾਂ, ਰਾਤ ਪੈ ਜਾਂਦੀ ਹੈ, ਉਹ ਸਾਡੇ ਧਿਆਨ ਦੇ ਵਿੱਚ ਬਿਲਕੁਲ ਨਹੀਂ ਆਉਂਦਾ। ਇਸ ਤਰ੍ਹਾਂ ਸਾਰਾ ਜੀਵਨ ਹੀ ਗੁਜ਼ਰ ਜਾਂਦਾ ਹੈ। ਉਸ ਜੀਵਨ 'ਚ ਫਿਰ ਕੀ ਹੁੰਦਾ ਹੈ? ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਕਹਿੰਦੀ ਜਿਹੜੀ ਉਸ ਆਪਣੀ ਅੰਦਰ ਦੀ ਜਿਹੜੀ ਨਿਰਆਕਾਰ ਵਸਤੂ ਹੈ ਉਸ ਤੋਂ ਦੂਰ ਹੋ ਗਈ, ਉਸ ਤੋਂ ਡਿਸਕੁਨੈਕਟ ਹੋ ਗਈ, ਸਮਝ ਲਓ ਉਹ ਜੀਵਾਤਮਾ ਬਾਰ 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 ਜੰਮੀ ਜਾਏਗੀ, ਮਰੀ ਜਾਏਗੀ, ਭਟਕੀ ਜਾਏਗੀ, ਉਹਨੂੰ ਮਹਿਲ ਨਾ ਪਾਏ, ਉਹਨੂੰ ਟਿਕਾਣਾ ਨਹੀਂ ਪ੍ਰਾਪਤ ਹੋਏਗਾ, ਉਸਨੂੰ ਥਾਂ ਥਿੱਤਾ ਨਹੀਂ ਪ੍ਰਾਪਤ ਹੋਏਗਾ ਉਹ ਭਟਕਣ ਦੇ ਵਿੱਚ। ਸਰੀਰ ਇੱਕ ਮਕਾਨ, ਇਸ ਤੋਂ ਪਹਿਲਾਂ ਪਤਾ ਨਹੀਂ ਕਿਤਨੇ ਕੁ ਮਕਾਨ ਬਦਲ ਚੁੱਕੇ ਹਨ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਐ ਪ੍ਰਭੂ, ਪਤਾ ਨਹੀਂ ਕਿਤਨੀ ਕੁ ਦਫ਼ਾ ਅਸੀਂ ਇਸ ਤਰ੍ਹਾਂ ਦੇ ਘਰ, ਸਰੀਰ ਰੂਪ ਘਰ ਵਸਾ ਚੁੱਕੇ ਹਾਂ। ਅੱਜ ਹੁਣ ਆ ਘਰ ਜ਼ਿੰਦਾ ਹੈ ਨਾ, ਸਮਝ ਲਓ ਅੱਜ ਇਹ ਘਰ ਵਸ ਰਿਹਾ ਹੈ, ਲੇਕਿਨ ਇਸਨੇ ਇੱਕ ਦਿਨ ਉੱਜੜ ਜਾਣਾ ਹੈ। ਇਹਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਐਸੇ ਘਰ ਹਮ ਬਹੁਤ ਵਸਾ, ਇਸ ਤਰ੍ਹਾਂ ਦੇ ਸਰੀਰ ਭਾਵ ਸਰੀਰ ਬਹੁਤ ਇਸ ਤਰ੍ਹਾਂ ਦੇ ਘਰਾਂ 'ਚ ਰਹਿ ਚੁੱਕੇ ਹਾਂ, ਇੱਦਾਂ ਦੇ ਘਰ ਬਹੁਤ ਵਸਾ ਚੁੱਕੇ ਹਾਂ, ਪਤਾ ਨਹੀਂ ਕਿਤਨੀ ਕੁ ਦਫ਼ਾ ਗਰਭ ਦੇ ਵਿੱਚ ਅਸੀਂ ਆ ਚੁੱਕੇ ਹਾਂ। ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ। ਕਹਿੰਦੇ ਇਹ ਮਨਮੁਖ ਜੀਵ ਇਸਤਰੀ, ਕਿਉਂਕਿ ਇਹ ਆਪਣੇ ਆਤਮ ਤੱਤ ਨਾਲੋਂ, ਆਪਣੇ ਸਰੀਰ ਸਾਡੇ ਜੀਵਨ ਦੇ ਦੋਹੀ ਤਾਂ ਹਿੱਸੇ ਹਨ, ਪਰ ਕਿਤਨੀ ਅਨਫਾਰਚੁਨੇਟ ਸਿਚੁਏਸ਼ਨ ਹੈ, ਕਿਤਨੀ ਡਿਜ਼ਾਸਟਰ ਸਿਚੁਏਸ਼ਨ ਹੈ, ਕਿਤਨੀ ਟ੍ਰੈਜਡਿਕ ਸਿਚੁਏਸ਼ਨ ਹੈ ਕਿ ਸਰੀਰ ਹਿੱਸੇ ਦੇ ਨਾਲ ਅਸੀਂ ਜੁੜੇ ਹੋਏ ਹਾਂ, ਅਤੇ ਜਿਹੜਾ ਸਰੀਰ ਦੇ ਅੰਦਰ ਇਨਵਿਜ਼ੀਬਲ ਪਾਰਟ ਹੈ ਉਸ ਦੇ ਨਾਲੋਂ ਅਸੀਂ ਟੋਟਲੀ ਡਿਸਕੁਨੈਕਟਡ ਹਾਂ। ਇਹ ਸਾਡੀ ਬਿਮਾਰੀ ਹੈ। ਗੁਰੂ ਜੀ ਕਹਿੰਦੇ ਜਦੋਂ ਤੱਕ ਐਸੀ ਦਸ਼ਾ ਰਹੇਗੀ ਉਦੋਂ ਤੱਕ ਕੀ ਹੋਏਗਾ? ਮਹਿਲ ਨਾ ਪਾਏ ਬਲ ਗਈ ਬਲਰਾਮ ਜੀ। ਕਹਿੰਦੇ ਇਸਨੂੰ ਟਿਕਾਣਾ ਨਹੀਂ ਮਿਲੇਗਾ, ਇਸਨੂੰ ਮਹਿਲ ਨਹੀਂ ਮਿਲੇਗਾ, ਇਸਨੂੰ ਥਾਂ ਨਹੀਂ ਪ੍ਰਾਪਤ ਹੋਏਗਾ। ਤੇ ਫਿਰ ਜਦੋਂ ਤੱਕ ਇਸ ਨੂੰ ਟਿਕਾਣਾ ਨਹੀਂ ਮਿਲੇਗਾ ਇਹ ਭਟਕਦੀ ਰਹੇਗੀ। ਔਰ ਕਿਸੇ ਵੀ ਜੀਵਨ ਦੇ ਵਿੱਚ ਕਿਸੇ ਵੀ ਜਾਮੇ 'ਚ ਆਏ ਹੋਏ ਨੂੰ ਇਸ ਨੂੰ ਸ਼ਾਂਤੀ ਵੀ ਨਹੀਂ ਪ੍ਰਾਪਤ ਹੋਏਗੀ। ਅੰਦਰ ਦੀ ਦਸ਼ਾ ਕਿਸ ਤਰ੍ਹਾਂ ਦੀ ਹੋਏਗੀ? ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ। ਅੰਤਰ ਮਮਤਾ ਅਟੈਚਮੈਂਟ ਹਰ ਚੀਜ਼ ਦੇ ਨਾਲ ਇਹ ਇਤਨੀ ਭੈਭੀਤ ਹੋ ਕੇ ਅਟੈਚ ਰਹੇਗੀ ਕਿ ਕਿਤੇ ਹੱਥੋਂ ਨਿਕਲ ਨਾ ਜਾਏ। ਜੋ ਲੈਟ ਗੋ ਵਾਲੀ ਜਿਹੜੀ ਹੈ ਅਪਰੋਚ ਉਹ ਇਸ ਦੇ ਅੰਦਰ ਆਏਗੀ ਨਹੀਂ, ਲੇਕਿਨ ਹਰ ਚੀਜ਼ ਨੇ ਇੱਕ ਨਾ ਇੱਕ ਦਿਨ ਹੱਥੋਂ ਚਲੇ ਜਾਣਾ ਹੁੰਦਾ ਹੈ ਔਰ ਉਸ ਦਾ ਦੁੱਖ ਹੁੰਦਾ ਹੈ ਔਰ ਉਹ ਦੁੱਖ ਜਿਹੜਾ ਹੈ ਲਗਾਤਾਰ ਜਾਰੀ ਰਹੇਗਾ। ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀ। ਕੂੜ ਦਾ ਅਰਥ ਸਿਰਫ ਉਹ ਹੁੰਦਾ ਹੈ ਕਿ ਜਿਸਨੇ ਇੱਕ ਦਿਨ ਵੈਨਿਸ਼ ਹੋ ਜਾਣਾ ਹੈ, ਨਾਸ਼ਵੰਤ ਜੋ ਹੈ ਉਸਨੂੰ ਕੂੜ ਆਖਦੇ ਹਨ। ਕਹਿੰਦੇ ਸਾਰੀ ਜ਼ਿੰਦਗੀ ਇਹ ਕੂੜ ਹੀ ਇਕੱਠਾ ਕਰਦਾ ਰਹੇਗਾ। ਹਰ ਜਨਮ ਦੇ ਵਿੱਚ ਪਾਪ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਥੋੜ੍ਹੀ ਜਿਹੀ ਧਿਆਨ ਨਾਲ ਕਿ ਸਾਡੀ ਜ਼ਿੰਦਗੀ ਦਾ ਸਾਡਾ ਸਾਰਾ ਸੰਬੰਧ ਉਹਨਾਂ ਹੀ ਚੀਜ਼ਾਂ ਦੇ ਨਾਲ ਹੈ ਜਿਹੜੀਆਂ ਨਾਸ਼ ਹੋ ਜਾਣ ਵਾਲੀਆਂ। ਸਧਾਰਨ ਜੀ ਗੱਲ ਅਸੀਂ ਸਮਝ ਸਕਦੇ ਹਾਂ, ਸਾਡੀ ਜ਼ਿੰਦਗੀ ਦਾ ਸਾਰਾ ਸੰਬੰਧ ਉਹਨਾਂ ਚੀਜ਼ਾਂ ਦੇ ਨਾਲ ਹੈ ਜਿਹੜੀਆਂ ਨਾਸ਼ ਹੋ ਜਾਣ ਵਾਲੀਆਂ ਹਨ। ਤੋ ਅਮਰ ਵਸਤੂ ਕਿਹੜੀ ਹੈ ਜਿਸ ਦਾ ਨਾਸ਼ ਨਹੀਂ ਹੋਣਾ? ਗੁਰੂ ਜੀ ਕਹਿੰਦੇ ਹਨ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਕਹਿੰਦੇ ਸਤਿਗੁਰੂ ਹੀ ਅਮਰ ਪਦਾਰਥ ਹੈ। ਜਿਸ ਦਾ ਮਨ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਸਤਿਗੁਰੂ ਦੀ ਸਿੱਖਿਆ ਦੇ ਵਿੱਚ ਸਤਿਗੁਰੂ ਦੀ ਸੰਗਤ ਦੇ ਵਿੱਚ ਲੱਗ ਗਿਆ ਬਸ ਕਹਿੰਦੇ ਉਹ ਵੀ ਅਮਰ ਹੋ ਜਾਏਗਾ। ਵਰਨਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ, ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮਗ ਨਾ ਪਾਇਆ। ਕਹਿੰਦੇ ਇਤਨੀ ਦੂਰ ਇਹ ਜੀਵ ਇਸਤਰੀ ਆਪਣੀ ਆਤਮਾ ਤੋਂ ਨਿਕਲ ਜਾਂਦੀ ਹੈ ਕਿ ਇਸ ਨੂੰ ਵਾਪਸ ਆਉਣ ਦਾ ਮਗ ਮੈਨੇ ਹੁੰਦਾ ਰਸਤਾ ਉਹ ਵੀ ਨਹੀਂ ਪਤਾ ਲੱਗਦਾ। ਕੋਸ਼ਿਸ਼ ਤਾਂ ਹਰੇਕ ਜੀਵ ਕਰਦਾ ਹੈ ਕਿ ਮੈਂ ਟਿਕ ਜਾਵਾਂ। ਕੋਸ਼ਿਸ਼ ਹਰੇਕ ਜੀਵ ਦੀ ਕੀ ਹੈ? ਸੁਖ ਦੀ ਹੈ, ਸਹਿਜ ਦੀ ਹੈ। ਭਾਵੇਂ ਸਹਿਜ ਦਾ ਸਾਨੂੰ ਪਤਾ ਨਹੀਂ ਹੈ, ਲੇਕਿਨ ਅਸੀਂ ਚਾਹੁੰਦੇ ਤਾਂ ਜ਼ਿੰਦਗੀ ਦੇ ਵਿੱਚ ਇਹੀ ਆ ਕਿ ਅਪਸ ਐਂਡ ਡਾਊਨਸ ਨਾ ਆਉਣ। ਜੋ ਫਲਕਚੁਏਸ਼ਨ ਹੈ ਜ਼ਿੰਦਗੀ ਦੇ ਵਿੱਚ ਉਹ ਬੜਾ ਤੰਗ ਕਰਦੀ ਹੈ। ਅਪਸ ਐਂਡ ਡਾਊਨਸ ਜੋ ਹਨ ਉਹ ਹੀ ਸਾਡੀ ਜ਼ਿੰਦਗੀ ਦਾ ਦੁੱਖ ਹੈ। ਮੀਟਿੰਗ ਹੈ, ਪਾਰਟਿੰਗ ਹੈ, ਹੈਲਥ ਹੈ, ਸਿਕਨੈਸ ਹੈ, ਦਿਸ ਇਜ਼ ਵਾਟ ਇਜ਼ ਅਪਸ ਐਂਡ ਡਾਊਨ। ਇਹ ਦੋ ਦੋ ਸਿਰੇ ਹਨ, ਕਿਸ ਦਿਨ ਮੂਡ ਅੱਛਾ ਹੈ, ਕਿਸ ਦਿਨ ਮੂਡ ਡਾਊਨ ਹੈ। ਕਿਸ ਦਿਨ ਹੈਲਥ ਅੱਛੀ ਹੈ, ਕਿਸ ਦਿਨ ਹੈਲਥ ਜਿਹੜੀ ਡਾਊਨ ਹੈ। ਕਿਸ ਦਿਨ ਕੈਸ਼ ਫਲੋ ਠੀਕ ਹੈ, ਕਿਸ ਦਿਨ ਸਲੋ ਹੈ। ਕਿਸ ਦਿਨ ਬਿਜ਼ਨਸ ਅੱਛਾ ਹੈ, ਕਿਸ ਦਿਨ ਥੋੜ੍ਹਾ ਮੱਧਮ ਹੈ। ਜਦ ਤੱਕ ਇਹ ਹੈ ਉਦੋਂ ਤੱਕ ਸਮਝ ਲਓ ਸਾਡੀ ਜ਼ਿੰਦਗੀ 'ਚ ਸੁੱਖ ਨਹੀਂ ਆ ਸਕਦਾ। ਅਸੀਂ ਚਾਹੁੰਦੇ ਕੀ ਹਾਂ? ਕਿ ਸਭ ਕੁਝ ਇਕਸਾਰ ਕਾਇਮ ਰਹੇ, ਲੇਕਿਨ ਐਸਾ ਹੋ ਨਹੀਂ ਸਕਦਾ। ਗੁਰੂ ਜੀ ਕਹਿੰਦੇ ਜਦ ਤੱਕ ਇਸ ਨੂੰ ਉਹ ਅਵਸਥਾ ਜਿਹੜੀ ਬਦਲਿਆ ਨਹੀਂ ਕਰਦੀ, ਉਹ ਸਿਰਫ ਅੰਦਰਲੀ ਉਹ ਜਿਹੜੀ ਚੇਤਨ ਕਲਾ ਹੈ ਸਿਰਫ ਉਹੀ ਨਹੀਂ ਬਦਲਦੀ। ਸਰੀਰ ਬਦਲੀ ਜਾ ਰਿਹਾ ਹੈ, ਸਾਡੇ ਹਾਲਾਤ ਬਦਲੀ ਜਾ ਰਹੇ ਹਨ, ਸਿਹਤ ਬਦਲੀ ਜਾ ਰਹੀ, ਸਭ ਕੁਝ ਬਦਲੀ ਜਾ ਰਿਹਾ ਹੈ। ਔਰ ਉਸ ਦੇ ਨਾਲ ਨਾਲ ਉਸ ਬਦਲਾਹਟ ਦਾ ਦੁੱਖ ਹੈ ਸਾਨੂੰ ਲੱਗਦਾ ਹੈ। ਗੁਰੂ ਜੀ ਕਹਿੰਦੇ ਨੇ ਇਸ ਬਦਲਾਹਟ ਦੇ ਵਿੱਚ, ਇਸ ਟਰਮੋਇਲ ਦੇ ਵਿੱਚ ਕਹਿੰਦੇ ਬਹੁਤ ਦੁੱਖ ਹੈ। ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ। ਜਿਤਨੀ ਦੇਰ ਤੱਕ ਇਸ ਨੂੰ ਇਸ ਦੇ ਅੰਦਰ ਹੀ ਇੱਕ ਐਸੀ ਚੀਜ਼ ਹੈ ਜੋ ਨਾ ਜੰਮਦੀ ਹੈ ਨਾ ਮਰਦੀ ਹੈ, ਨਾ ਅਮੀਰ ਹੁੰਦੀ ਹੈ ਨਾ ਗਰੀਬ ਹੁੰਦੀ ਹੈ, ਨਾ ਉਹ ਜਵਾਨ ਹੁੰਦੀ ਹੈ ਨਾ ਉਹ ਬੁੱਢੀ ਹੁੰਦੀ ਹੈ, ਨਾ ਉਹ ਬਿਮਾਰ ਹੁੰਦੀ ਹੈ ਨਾ ਤੰਦਰੁਸਤ ਰਹਿੰਦੀ ਹੈ, ਤੰਦਰੁਸਤ ਹੁੰਦੀ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ। ਜਿਤਨੀ ਦੇਰ ਤੱਕ ਉਹ ਆਤਮ ਵਸਤੂ ਜਿਹੜੀ ਹੈ ਉਸ ਦੇ ਨਾਲ ਸਾਡੀ ਸੁਰਤੀ, ਸਾਡਾ ਧਿਆਨ, ਸਾਡਾ ਖਿਆਲ, ਸਾਡਾ ਮਨ ਵਾਪਸ ਕਨੈਕਟ ਨਹੀਂ ਹੋ ਜਾਂਦਾ, ਉਤਨੀ ਦੇਰ ਤੱਕ ਇਹ ਜਿਹੜੀ ਫਲਕਚੁਏਸ਼ਨ ਹੈ, ਅਪਸ ਐਂਡ ਡਾਊਨ ਜਿਹੜੇ ਹਨ, ਇਹ ਬਣੇ ਰਹਿਣਗੇ। ਐਂਡ ਵੀ ਵਿਲ ਕੀਪ ਔਨ ਸਟਰਗਲਿੰਗ ਟੂ ਸਟੋਪ ਦੈਮ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇ ਕਿ ਸਮੁੰਦਰ ਦੀਆਂ ਜਿਹੜੀਆਂ ਵੇਵਸ ਆਉਂਦੀਆਂ ਹਨ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕਰੇ, ਹਾਰ ਜਾਏਗਾ, ਥੱਕ ਜਾਏਗਾ। ਸਾਡਾ ਸਾਰਾ ਜੀਵਨ ਜਿਹੜਾ ਹੈ ਇਹ ਕੋਸ਼ਿਸ਼ ਕਰਦੇ ਹਾਂ, ਆਹ ਵਿਘਨ ਆ ਗਿਆ, ਆ ਗਿਆ, ਹੁਣ ਇਹਦਾ ਉਪਾਅ ਲੱਭੋ। ਬਸ ਉਪਾਅ ਲੱਭਦਿਆਂ ਲੱਭਦਿਆਂ ਜੀਵਨ ਨਿਕਲ ਜਾਂਦਾ, ਉਪਾਅ ਮਿਲਦਾ ਕੋਈ ਨਹੀਂ। ਲੇਕਿਨ ਜਿਹਨਾਂ ਨੂੰ ਮਿਲਿਆ ਹੈ ਉਹ ਆਖਦੇ ਹਨ, ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਤਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ, ਮਨ ਦਾ ਬਿਸਰਾਮ। ਗੁਰੂ ਜੀ ਦੇ ਵਚਨ ਚ ਅੱਜ ਜਿਸ ਦੀ ਵਿਆਖਿਆ ਹੋਈ ਹੈ, ਕਹਿੰਦੇ ਹਨ, ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂੜ ਕੂੜ ਵਿਹਾਜੇ, ਕੂੜ ਲਈ ਬਲਰਾਮ ਜੀਓ, ਕੂੜ ਕਪਟ ਕਮਾਵੇ ਮਹਾਂ ਦੁਖ ਪਾਵੇ, ਬਿਨ ਸਤਿਗੁਰ ਮਗ ਨਾ ਪਾਇਆ, ਓਜੜ ਪੰਥ ਭਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ। ਆਹ ਹੈ ਹਰੇਕ ਜੀਵ ਦੀ ਹਾਲਤ ਇਸ ਜਗਤ ਦੇ ਵਿੱਚ, ਕੀ ਹੈ? ਓਜੜ, ਐਸਟਰੇ, ਸਭ ਕਹਿੰਦੇ ਭਟਕੇ ਪਏ ਹਨ, ਭਟਕੇ ਪਏ ਹਨ। ਇਸ ਤਰ੍ਹਾਂ ਹੈ ਜਿਵੇਂ ਕੋਈ ਇਨਸਾਨ ਰਸਤੇ ਦੇ ਵਿੱਚ ਭੁੱਲ ਜਾਏ, ਗੁਆਚ ਜਾਏ, ਉਹਨੂੰ ਫਿਰ ਡਾਇਰੈਕਸ਼ਨ ਦੱਸਣ ਵਾਲਾ ਕੋਈ ਨਾ ਮਿਲੇ, ਤੇ ਆਪ ਕੋਸ਼ਿਸ਼ ਕਰੀ ਜਾਏ, ਔਰ ਜਿਤਨਾ ਕੋਸ਼ਿਸ਼ ਕਰਦਾ ਹੈ ਉਤਨਾ ਹੋਰ ਜ਼ਿਆਦਾ ਭਟਕੀ ਜਾਂਦਾ ਹੈ। ਉਸ ਦਾ ਜੋ ਹਾਲ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਸਾਡਾ। ਓਜੜ ਪੰਥ ਭਰਮੇ ਗਵਾਰੀ, ਕਹਿੰਦੇ ਇਸ ਨੂੰ ਸਹੀ ਰਸਤਾ ਨਹੀਂ ਮਿਲੇਗਾ, ਗਲਤ ਰਸਤਿਆਂ ਉੱਤੇ ਕਹਿੰਦੇ ਇਹ ਜੀਵ ਇਸਤਰੀ ਜਿਹੜੀ ਭਟਕਦੀ ਰਹੇਗੀ, ਤੇ ਕੀ ਹੋਏਗਾ? ਖਿਨ ਖਿਨ ਧੱਕੇ ਖਾਇਆ। ਸਾਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਬਸ ਸਮਝ ਲਓ ਧੱਕੇ ਹੀ ਧੱਕੇ ਹਨ, ਠੋਕਰਾਂ ਹੀ ਠੋਕਰਾਂ ਹਨ। ਕਿਉਂ? ਮਨ ਕਦੇ ਕਿਸ ਤਰਫ ਲੈ ਜਾਂਦਾ ਹੈ, ਕਦੇ ਕਿਸ ਤਰਫ ਲੈ ਜਾਂਦਾ ਹੈ, ਕਦੇ ਕਿਸ ਤਰਫ ਲੈ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ, ਆਓ ਆਪਣੇ ਅੰਦਰ ਦੀ ਇਸ ਅਵਸਥਾ ਨੂੰ ਮੂਵ ਕਰਨ ਦੇ ਵਾਸਤੇ ਚੱਲੀਏ, ਚੱਲ ਸਕੀਏ ਪ੍ਰਭ ਰਾਵਣ ਜਾ, ਤੇ ਕਿੱਥੇ ਨੂੰ ਚੱਲੀਏ? ਫਸਟ ਸਟੈਪ ਇਹ ਹੈ, ਮਨ ਮੇਰੇ ਤਿਨਕੀ ਓਟ ਲੇ, ਮਨ ਤਨ ਆਪਣਾ ਤਿੰਨ ਜੰਦ। ਕਹਿੰਦੇ ਪਹਿਲਾ ਕਦਮ ਤਾਂ ਇਹ ਉਠਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਜਨ ਹਨ, ਕਹਿੰਦੇ ਉਹਨਾਂ ਨੂੰ ਆਪਣਾ ਜੀਵਨ ਸੌਂਪ ਦੇ। ਕਿਹਨਾਂ ਨੂੰ? ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਪਛਾਣ ਲਿਆ ਹੈ। ਸੋ ਜਨ ਸਰਬ ਥੋਕ ਕਾ ਦਾਤਾ, ਉਹ ਸਾਰੀਆਂ ਵਸਤੂਆਂ ਦੇਣ ਨੂੰ ਸਮਰੱਥ ਹਨ। ਤਿਸਕੀ ਸ਼ਰਨ ਸਰਬ ਸੁਖ ਪਾਵੇ, ਤਿਸਕੇ ਦਰਸ਼ ਪਾ ਮਿਟਾਵੇ, ਅਵਰ ਸਿਆਨ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪਹਿਲਾ। ਕਹਿੰਦੇ ਐ ਮਨਾ, ਭਾਵ ਇਹ ਹੈ ਕਿ ਫਕੀਰਾਂ ਦੀ ਸੋਹਬਤ ਕਰ, ਰੱਬ ਲੋਕਾਂ ਦੀ ਸੰਗਤ ਕਰ, ਗੁਰਮੁਖਾਂ ਦੀ ਸੰਗਤ ਦੇ ਵਿੱਚ ਉੱਠ ਬੈਠ, ਉਹਨਾਂ ਦੀ ਸੇਵਾ ਕਰ, ਉਹਨਾਂ ਦੀ ਸੰਗਤ ਕਰ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਸਤਿਗੁਰੂ ਦੇ ਨਾਲ ਵੀ ਚਿੱਤ ਤਾਂ ਲੱਗੇਗਾ ਜੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਵਿਚਰਦਿਆਂ ਉਸ ਤਰ੍ਹਾਂ ਦਾ ਮਨ ਬਣਨਾ ਸ਼ੁਰੂ ਹੋ ਜਾਏ, ਕਿਉਂਕਿ ਸੰਗਤ ਦਾ ਇਨਸਾਨ ਦੇ ਮਨ 'ਤੇ ਬਹੁਤ ਭਾਰਾ ਅਸਰ ਹੋਇਆ ਕਰਦਾ ਹੈ। ਸੋ ਰੂਹਾਨੀਅਤ ਵੱਲ, ਪਰਮਾਰਥ ਵੱਲ, ਜੀਵਨ ਨੂੰ ਸਫਲ ਕਰਨ ਦੀ ਤਰਫ ਪਹਿਲਾ ਕਦਮ ਇਹ ਹੈ, ਮਨ ਮੇਰੇ ਤਿਨਕੀ ਓਟ ਲੇ, ਮਨ ਤਨ ਆਪਣਾ ਤਿੰਨ ਜਾਂਦੇ। ਪਿਆਰ ਨਾਲ ਸੁਣੋ ਗਾਉ ਕੀਰਤਨ ਦੀ ਸਮਾਪਤੀ।
ਮਨ ਮੇਰੇ, ਮਨ ਮੇਰੇ, ਮਨ ਮੇਰੇ, ਮਨ ਮੇਰੇ, ਤਿਨਕੀ ਓਟ ਲੇ, ਮਨ ਮੇਰੇ।
ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ